ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੇ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਪਾਏ ਦਿਲ ਕਾ ਫਿਕਰ ਨ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਾਹੋ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੋਧ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਾਂ ਮੌਜੂਦ ਅੱਲਾਹ ਪਾਕ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ कर जान सोए अल्लाह पाक पाक है साक करो जे दूसरा होए कबीर कर्म करीम का वह कर जान सोए वाहे गुरु जी का खालसा वाहे गुरु जी की फतेह।
ज्यों बुलाव है त्यों बोलें स्वामी कुदरत कवन हमारी साध संग नानक जस गायो जो प्रभ की अत प्यारी भगत वश्यल पतत पावन कृपा सिंध दीन दयाल साहिब सतगुरु श्री गुरु ग्रंथ साहिब महाराज जी दी पवित्र पावन हजूरी अंदर दीवान हाल गुरद्वारा मंजी साहब श्री अमृतसर साहब अते देश विदेश विच जुड़ बैठी गुरु प्यारी गुरु सवारी साध संगत जीओ मालक दी अपार दया दृष्टि दे सदका दीन दुनिया दे मालक साहिब सतगुरु श्री गुरु ग्रंथ साहिब महाराज जी ने अमृत वेले सचखंड श्री हरिमंदर साहिब विखे प्रकाशमान होके जो मुख वाक बख्शिश कीते हन उसका मूल पाठ हुणे आप जी ने सरवण कीता है। सब तो पहला दास दी ते अपनी हाजरी गुरु चरणा विच लवाओ कोई भी रसना वांझी ना रहे सारे अदब सत्कार सहित आखो जी वाहिगुरु जी का खालसा वाहिगुरु जी की फतेह। सतगुरु जी दे बख्शिश कीते हुए ये अमृतमई बचन जो अज फिर सतगुरु जी ने साडे ते तरस करके दोबारा सानू बख्शिश कीते ने भगत कबीर साहब जी दे उचारण कीते हुए ये अगम्मी वाक तिलंग राग अंदर साहिब सतगुरु श्री गुरु ग्रंथ साहिब महाराज जी दे पावन पवित्र अंग 727 ते शोभनीक हन। कल भी विचार चली सी कि भगत कबीर साहब मनुख नूं अपने अंदर दी खोज करन वास्ते प्रेरित करदे ने, ये बिल्कुल अटल सच्चाई है कि जदों तक साडी बिरती दा प्रवाह बाहर मुखी है उदों तक साडा नाता संसार नाल जुड़दा है, पर जदों बिरती दा प्रवाह अंतरमुखी हो जावे साडा संबंध निरंकार नाल जुड़ेगा, क्योंकि संसार परमेश्वर दा सरगुण स्वरूप है, प्रभु आप निर्गुण स्वरूप दे विच जिथे एक है उत्थे सरगुण स्वरूप दे विच वो सारे संसार दे विच रमिया होया व्यापक है। जिवें दरख्त सानू दिखाई दिंदा है पर जिस दे आसरे दरख्त खड़ा है वो जड़ां सानू दिखाई नहीं दिंदियां, ਮਕਾਨ ਦਿਖਾਈ ਦਿੰਦਾ ਪਰ ਜਿਸ ਬੁਨਿਆਦ ਤੇ ਮਕਾਨ ਖੜ੍ਹਾ ਉਹ ਨੀਹਾਂ ਉਹ ਬੁਨਿਆਦਾਂ ਸਾਨੂੰ ਦਿਸ ਨਹੀਂ ਰਹੀਆਂ। ਸਰੀਰ ਸਾਨੂੰ ਦਿਖਾਈ ਦੇ ਰਹੇ ਨੇ ਪਰ ਜਿਸ ਆਤਮਾ ਕਰਕੇ ਸਰੀਰ ਚੱਲ ਰਹੇ ਨੇ ਉਹ ਆਤਮਾ ਅਦ੍ਰਿਸ਼ਟ ਹੈ। ਇੰਜ ਕਹਿ ਲਈਏ ਕਿ ਦਰਖਤ ਦਾ ਗੁਪਤ ਹਿੱਸਾ ਜੜ੍ਹਾਂ ਨੇ ਅਤੇ ਜੜ੍ਹਾਂ ਦਾ ਪ੍ਰਗਟ ਹਿੱਸਾ ਦਰਖਤ ਹੈ। ਸਰੀਰ ਦਾ ਗੁਪਤ ਹਿੱਸਾ ਆਤਮਾ ਹੈ ਅਤੇ ਆਤਮਾ ਦਾ ਪ੍ਰਗਟ ਹਿੱਸਾ ਸਰੀਰ ਹੈ। ਮਕਾਨ ਦਾ ਗੁਪਤ ਹਿੱਸਾ ਬੁਨਿਆਦ ਹੈ, ਨੀਹਾਂ ਹਨ, ਨੀਹਾਂ ਦਾ ਪ੍ਰਗਟ ਦ੍ਰਿਸ਼ ਜਿਹੜਾ ਹੈ ਉਹ ਮਕਾਨ ਰੂਪ ਵਿੱਚ ਅਸੀਂ ਵੇਖਦੇ ਹਾਂ। ਇਸੇ ਤਰ੍ਹਾਂ ਸੰਸਾਰ ਦਾ ਗੁਪਤ ਹਿੱਸਾ ਨਿਰੰਕਾਰ ਹੈ ਅਤੇ ਨਿਰੰਕਾਰ ਦਾ ਜੋ ਪ੍ਰਗਟ ਦ੍ਰਿਸ਼ ਹੈ ਉਹ ਉਹਦੀ ਕੁਦਰਤ ਹੈ। ਇਹ ਸੰਸਾਰ ਹੈ ਜਿਹੜਾ ਆਪਾਂ ਦੇਖ ਰਹੇ ਹਾਂ। ਜਿਸ ਦਿਨ ਤੋਂ ਪਰਮੇਸ਼ਰ ਨੇ ਸੰਸਾਰ ਬਣਾਇਆ ਹੈ, ਮਨੁੱਖੀ ਤਨ ਜਾਂ ਹੋਰ ਜੀਵਾਂ ਦੀ ਸਿਰਜਣਾ ਕੀਤੀ ਹੈ, ਉਸ ਦਿਨ ਤੋਂ ਹੀ ਪਰਮਾਤਮਾ ਇਸ ਸੰਸਾਰ ਤੋਂ ਇਹਨਾਂ ਜੀਵਾਂ ਤੋਂ ਵੱਖ ਨਹੀਂ, ਇਹਨਾਂ ਦੇ ਅੰਦਰ ਹੀ ਬੈਠਾ ਹੋਇਆ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜਦੋਂ ਪੰਜਾਂ ਤੱਤਾਂ ਦੀ ਗੱਲ ਕੀਤੀ, ਪੌਣ ਪਾਣੀ ਬੈ ਸੰਤਰੋ, ਚੌਥੀ ਧਰਤੀ ਸੰਗ ਸਮਾਈ, ਪੰਚਮ ਵਿੱਚ ਆਕਾਸ਼ ਕਰ, ਛੱਠਮ ਕਰਤਾ ਅਦ੍ਰਿਸ਼ਟ ਸਮਾਈ। ਇਹਨਾਂ ਪੰਜਾਂ ਤੱਤਾਂ ਦੇ ਅੰਦਰ ਹੀ ਛੇਵਾਂ ਉਹ ਆਪ ਬੈਠ ਗਿਆ। ਪਰ ਮਨੁੱਖ ਦੀ ਜਿਹੜੀ ਖੋਜ ਹੈ ਉਹ ਬਾਹਰ ਮੁਖੀ ਹੈ, ਇਸ ਕਰਕੇ ਇਹਨੂੰ ਅੰਦਰ ਵੱਸਦਾ ਹੋਇਆ ਜਿਹੜਾ ਪ੍ਰਭੂ ਹੈ ਉਹ ਦਿਖਾਈ ਨਹੀਂ ਦਿੰਦਾ। ਪ੍ਰਭੂ ਭਗਤਾਂ ਨੇ ਇਸ ਗੱਲ ਤੇ ਜ਼ੋਰ ਦੇ ਕੇ ਕਿਹਾ, ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੇ, ਫਰੀਦਾ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ। ਜੋ ਇਸ ਤਨ ਦੇ ਅੰਦਰ ਪਰਮੇਸ਼ੁਰ ਵੱਸਦਾ ਉਹਦੇ ਨਾਲ ਚਿੱਤ ਜੋੜਨਾ, ਉਹਦੀ ਖੋਜ ਆਪਾਂ ਕਰਨੀ ਹੈ। ਤਨ ਮੈਂ ਮਨੁਆ ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਤਨ ਦੇ ਵਿੱਚ ਮਨ ਹੈ ਅਤੇ ਮਨ ਦੇ ਵਿੱਚ ਸੱਚਾ ਪ੍ਰਭੂ ਹੈ। ਪਰ ਬੜੀ ਮੁਸ਼ਕਲ ਹੈ ਕਿਉਂਕਿ ਅਸੀਂ ਤਾਂ ਇਸ ਤਨ ਦੇ ਅੰਦਰ ਵਸਣ ਵਾਲੇ ਮਨ ਨੂੰ ਵੀ ਨਹੀਂ ਵੇਖ ਸਕੇ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਭਾਏ ਭਗਤ ਜਾਂ ਹਉਮੈ ਸੁਖੈ, ਸਿੱਧ ਸਾਧਕ ਮੋਨ ਧਾਰੀ ਰਹੇ ਲਿਵਲਾਏ, ਤਿੰਨ ਵੀ ਤਨ ਮੈਂ ਮਨ ਨਾ ਦਿਖਾਵਣਿਆ। ਆਮ ਮਨੁੱਖ ਦੀ ਗੱਲ ਤਾਂ ਇੱਕ ਪਾਸੇ ਰਹੀ, ਸੰਕਾਦਕ ਨਾਰਦ ਮੁਨ ਸੇਖਾ, ਤਿੰਨ ਵੀ ਤਨ ਮੈਂ ਮਨ ਨਹੀਂ ਪੇਖਾ। ਮਨੁੱਖ ਕੇਵਲ ਦਿਸਦੇ ਸੰਸਾਰ ਨਾਲ, ਦਿਸਦੇ ਸਰੀਰਾਂ ਨਾਲ, ਦਿਸਦੀ ਕਾਇਨਾਤ ਨਾਲ ਜੁੜਨ ਦਾ ਯਤਨ ਕਰਦਾ। ਹੁਣ ਬਾਹਰਮੁਖੀ ਸਾਡਾ ਸੰਬੰਧ ਸੰਸਾਰ ਨਾਲ ਜੁੜ ਸਕੇ, ਇਸ ਕਰਕੇ ਨੌ ਦਰਵਾਜ਼ੇ ਨੇ। ਪਰ ਜਦੋਂ ਸਾਡਾ ਸੰਬੰਧ ਅੰਦਰ ਵੱਸਦੇ ਨਿਰੰਕਾਰ ਨਾਲ ਜੁੜਦਾ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਜਦੋਂ ਗੁਰੂ ਦੇ ਰਾਹੀਂ ਇਸ ਗੱਲ ਦੀ ਸੋਝੀ ਪ੍ਰਾਪਤ ਹੁੰਦੀ ਹੈ ਕਿ ਨੌ ਦਰਵਾਜ਼ ਨਵੇਂ ਦਰ ਫੀਕੇ, ਰਸ ਅੰਮ੍ਰਿਤ ਦਸਵੇਂ ਚੂਈਜੈ। ਪਰ ਬਹੁਤੀ ਵਾਰ ਜੀਵ ਨੌ ਦਰਵਾਜ਼ਿਆਂ ਦੀ ਯਾਤਰਾ ਤੱਕ ਭਟਕ ਕੇ ਰਹਿ ਜਾਂਦੇ ਨੇ। ਨੌ ਦਰ ਦੇਖ ਜੋ ਕਾਮਨ ਭੁੱਲੀ, ਵਸਤ ਅਨੂਪ ਨਾ ਪਾਈ। ਸਾਡੀ ਜਿੰਨੀ ਖੋਜ ਹੈ ਉਹ ਨੌ ਦਰਵਾਜ਼ਿਆਂ ਤੱਕ ਸੀਮਤ ਹੈ। ਪਰ ਜੋ ਸਾਡੀ ਸੋਚ ਮੰਡਲ ਹੈ, ਦਸਮ ਦੁਆਰ ਹੈ, ਜੋ ਸਾਡੇ ਅੰਦਰ ਸੁਰਤ ਹੈ, ਜੇ ਇਸ ਦਰਵਾਜ਼ੇ ਰਾਹੀਂ ਅਸੀਂ ਦੇਖਣ ਦਾ ਯਤਨ ਕਰਾਂਗੇ ਤਾਂ ਸਾਹਿਬ ਕਹਿੰਦੇ ਫਿਰ ਗੁਰੂ ਕਿਰਪਾ ਕਰਦਾ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਬਾਹਰ ਜਾਂਦਾ ਵਰਜ ਰਖਾਇਆ, ਜਿਵੇਂ ਪ੍ਰਭੂ ਭਗਤਾਂ ਨੇ, ਭਗਤ ਰਾਮਾਨੰਦ ਜੀ ਨੇ ਆਪਣੀ ਜ਼ਿੰਦਗੀ ਦਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ ਕਿ ਇੱਕ ਦਿਨ ਮੇਰੇ ਮਨ ਵਿੱਚ ਇਹ ਚਾਅ ਪੈਦਾ ਹੋਇਆ, ਉਮਾ ਪੈਦਾ ਹੋਈ ਕਿ ਮੈਂ ਘਰ ਤੋਂ ਬਾਹਰ ਕਿਸੇ ਉਚੇਚੀ ਥਾਂ 'ਤੇ ਜਾ ਕੇ ਪਰਮੇਸ਼ੁਰ ਦੀ ਪੂਜਾ ਕਰਾਂ, ਉਹਨੂੰ ਲੱਭਾਂ। ਕਈ ਤਰ੍ਹਾਂ ਦੇ ਚੰਦਨ, ਅਤਰ, ਫੁੱਲ, ਪੂਜਾ ਦਾ ਸਮਾਨ ਲੈ ਕੇ ਅਜੇ ਤੁਰ ਨਹੀਂ ਲੱਗੇ ਅਤੇ ਕਹਿੰਦੇ ਗੁਰੂ ਨੇ ਮੈਨੂੰ ਸੋਝੀ ਬਖਸ਼ਿਸ਼ ਕਰ ਦਿੱਤੀ ਵੀ ਉਹ ਪ੍ਰਭੂ ਤਾਂ ਤੇਰੇ ਇਸ ਹਿਰਦੇ ਰੂਪੀ ਮੰਦਰ ਵਿੱਚ ਵੱਸਦਾ ਅਤੇ ਤੂੰ ਉਹਨੂੰ ਬਾਹਰ ਕਾਹਦੇ ਲਈ ਲੱਭਣ ਚੱਲਿਆ। ਭਗਤ ਰਾਮਾਨੰਦ ਜੀ ਦੇ ਬਚਨ ਨੇ, ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚੇਤਨਾ ਚੱਲੈ ਮਨ ਭਇਓ ਪੰਗ, ਏਕ ਦਿਵਸ ਮਨ ਭਈ ਉਮੰਗ, ਘਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਕਿਉਂਕਿ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਕਹਿੰਦੇ ਜਦੋਂ ਮਨ ਦੀ, ਦਿਲ ਦੀ, ਹਿਰਦੇ ਦੀ, ਅੰਦਰ ਦੀ ਖੋਜ ਕਰਾਂਗੇ ਤੇ ਫਿਰ ਇਸ ਗੱਲ ਦੀ ਸੋਝੀ ਆਉਂਦੀ ਹੈ ਕਿ ਜਹਾਂ ਜਾਈਐ ਤੈਂ ਜਲ ਪਖਾਨ, ਤੂੰ ਪੂਰ ਰਹਿਓ ਹੈ ਸਭ ਸਮਾਨ, ਵੇਦ ਪੁਰਾਨ ਸਭ ਦੇਖੇ ਜੋਏ, ਊਹਾਂ ਤਉ ਜਾਈਐ ਜੋ ਈਹਾਂ ਨਾ ਹੋਏ। ਇਵੇਂ ਭਗਤ ਤਰਲੋਚਨ ਜੀ ਨੇ ਬਚਨ ਕਹੇ ਨੇ ਕਿ ਮਨੁੱਖ ਕੇਵਲ ਦਿਸਦੇ ਤਨ ਤੱਕ ਹੀ ਕਈ ਵਾਰ ਖੋਜ ਕਰਨ ਤੱਕ ਸੀਮਤ ਰਹਿੰਦਾ, ਇਹਨੇ ਅੰਦਰ ਦੇ ਅੰਤਸ਼ਕਰਨ ਨੂੰ ਕਦੇ ਖੋਜਣ ਦਾ ਯਤਨ ਨਹੀਂ ਕੀਤਾ। ਇਹਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ, ਹਿਰਦੈ ਕਮਲ ਘੱਟ ਬ੍ਰਹਮ ਨਾ ਚੀਨਾ। ਬੰਦੇ ਖੋਜ ਦਿਲ ਹਰ ਰੋਜ਼, ਹਿਰਦੇ ਰੂਪੀ ਕਮਲ ਵਿੱਚ, ਹਿਰਦੇ ਅੰਦਰ ਵੱਸਦੇ ਹੋਏ ਪਰਮੇਸ਼ੁਰ ਨੂੰ ਕਦੇ ਵੇਖਣ ਦਾ ਯਤਨ ਨਹੀਂ ਕੀਤਾ ਤੇ ਬਾਹਰੀ ਤੌਰ ਤੇ ਉਦਾਸੀ ਬਣ ਗਿਆ, ਸੰਨਿਆਸੀ ਬਣ ਗਿਆ, ਕਈ ਤਰ੍ਹਾਂ ਦੇ ਭੇਖ ਧਾਰਨ ਕਰ ਲਏ। ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ, ਹਿਰਦੈ ਕਮਲ ਘੱਟ ਬ੍ਰਹਮ ਨਾ ਚੀਨਾ, ਕਾਹੇ ਭਇਆ ਸੰਨਿਆਸੀ, ਭਰਮੇ ਭੁੱਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ। ਕਹਿਣ ਲੱਗੇ ਮਨੁੱਖ ਭਰਮ ਭੁਲੇਖੇ ਦੇ ਕਾਰਨ ਭਟਕਣਾ ਵਿੱਚ ਪਿਆ, ਪਰ ਅੰਦਰ ਵੱਸਦੇ ਹੋਏ ਪਰਮੇਸ਼ੁਰ ਨੂੰ ਲੱਭਣ ਦਾ ਇਹ ਯਤਨ ਨਹੀਂ ਕਰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਬਚਨ ਕਹੇ, ਕਹਿਣ ਲੱਗੇ ਜਦੋਂ ਤੱਕ ਖੋਜ ਸਹੀ ਨਹੀਂ ਹੈ ਉਦੋਂ ਤੱਕ ਕੇਵਲ ਸਾਡੀ ਜ਼ਿੰਦਗੀ ਦੇ ਵਿੱਚ ਭਟਕਣਾ ਬਣੀ ਰਹੇਗੀ, ਅਸੀਂ ਟਿਕਾ ਪ੍ਰਾਪਤ ਨਹੀਂ ਕਰ ਸਕਾਂਗੇ। ਉਹਨਾਂ ਨੇ ਉਦਾਹਰਨਾਂ ਦਿੱਤੀਆਂ ਕਿ ਜਿਵੇਂ ਇੱਕ ਰੋਗੀ ਬਹੁਤ ਵਿਆਕੁਲ ਹੈ, ਉਹਦੀ ਸਹੀ ਖੋਜ ਹੈ ਕੋਈ ਪੜ੍ਹਿਆ ਲਿਖਿਆ, ਕੋਈ ਤਜਰਬੇਦਾਰ ਜਿਹੜਾ ਡਿਗਰੀ ਹੋਲਡਰ ਡਾਕਟਰ ਹੈ, ਪਰ ਉਹਦੀ ਖੋਜ ਜਦੋਂ ਗਲਤ ਰੂਪ ਧਾਰਨ ਕਰ ਗਈ, ਉਹ ਨੀਮ ਹਕੀਮ ਖਤਰਾ ਜਾਨ ਝੋਲਾ ਛਾਪ ਡਾਕਟਰਾਂ ਵਾਲੇ ਪਾਸੇ ਤੁਰ ਪਿਆ, ਭਾਵੇਂ ਉਹ ਲੱਖਾਂ ਡਾਕਟਰ ਲੱਖਾਂ ਵੈਦ ਖੋਜੀ ਜਾਵੇ, ਪਰ ਜਦੋਂ ਤੱਕ ਕੋਈ ਸਿਆਣਾ ਪੜ੍ਹਿਆ ਲਿਖਿਆ ਡਿਗਰੀ ਹੋਲਡਰ ਤਜਰਬੇਕਾਰ ਡਾਕਟਰ ਵੈਦ ਨਹੀਂ ਮਿਲੇਗਾ, ਉਦੋਂ ਤੱਕ ਉਹਦਾ ਰੋਗ ਜਿਹੜਾ ਹੈ ਉਹ ਦੂਰ ਨਹੀਂ ਹੋ ਸਕਦਾ। ਭਾਈ ਸਾਹਿਬ ਜੀ ਨੇ ਖੋਜ ਦੀ ਗੱਲ ਕੀਤੀ, ਕਹਿਣ ਲੱਗੇ ਜੈਸੇ ਬਿਰਥਾਵੰਤ ਜੰਤ ਪੂਛੈ ਬੈਦ ਬੈਦ ਪ੍ਰਤ, ਜੌਲੋ ਨਾ ਮਿਟਤ ਰੋਗ ਤੌਲੋ ਬਿਲ ਲਾਤ ਹੈ। ਦੂਸਰਾ ਬਚਨ ਉਹਨਾਂ ਨੇ ਕਿਹਾ, ਕਹਿਣ ਲੱਗਾ ਵੀ ਭਿਖਾਰੀ ਹੱਥ ਵਿੱਚ ਖਪਰ ਪਕੜ ਕੇ ਤੁਰਿਆ ਮੰਗਣ ਵਾਸਤੇ, ਪਰ ਜਿਹਦੇ ਕੋਲੋਂ ਮੰਗ ਰਿਹਾ ਉਹ ਵੀ ਅੱਗੇ ਭਿਖਾਰੀ ਸੀ। ਹੁਣ ਮੰਗਣ ਵਾਲਾ ਵੀ ਭਿਖਾਰੀ ਤੇ ਜਿਹਦੇ ਤੋਂ ਮੰਗ ਰਹੇ ਹਾਂ ਉਹ ਵੀ ਭਿਖਾਰੀ, ਤੇ ਸਾਡੀ ਤ੍ਰਿਪਤੀ ਕਿਵੇਂ ਹੋਵੇਗੀ? ਸਹੀ ਖੋਜ ਤਾਂ ਇਹ ਸੀ ਵੀ ਇੱਕ ਪਾਸੇ ਭਿਖਾਰੀ ਹੁੰਦਾ ਤੇ ਦੂਜੇ ਪਾਸੇ ਦਾਤਾ ਹੁੰਦਾ। ਅਸੀਂ ਇਹ ਗੱਲ ਸਮਝ ਲੈਂਦੇ ਕਿ ਹਮ ਭੀਖ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਏਕ ਦਤਾਰ ਸਗਲ ਹੈ ਜਾਚਕ, ਦੂਸਰ ਕੈ ਪੈ ਜਾਵੋ। ਹੁਣ ਜਦੋਂ ਦੋਵੇਂ ਪਾਸੇ ਭਿਖਾਰੀ ਨੇ, ਦੋਵਾਂ ਦੇ ਹੱਥ ਵਿੱਚ ਖੱਪਰ ਨੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਉਡੀਕਦਾ ਰਹੇ, ਕੋਈ ਖੜੋਤਾ ਰਹੇ, ਜਦੋਂ ਤੱਕ ਹੱਥ ਵਿੱਚ ਪਕੜੇ ਹੋਏ ਖੱਪਰ ਖਾਲੀ ਨੇ, ਉਦੋਂ ਤੱਕ ਤ੍ਰਿਪਤੀ ਕਿਵੇਂ ਆਵੇ? ਕਿਉਂਕਿ ਖੋਜ ਸਹੀ ਨਹੀਂ ਹੈ। ਖੋਜ ਤਾਂ ਭਿਖਾਰੀ ਦੀ ਦਾਤੇ ਵੱਲ ਹੋਣੀ ਚਾਹੀਦੀ ਸੀ, ਪਰ ਤੁਰ ਪਿਆ ਇਹ ਭਿਖਾਰੀਆਂ ਕੋਲੋਂ ਮੰਗਣ ਵਾਸਤੇ। ਜੈਸੇ ਭੀਖ ਮੰਗਤ ਭਿਖਾਰੀ ਘਰ ਘਰ ਡੋਲੈ, ਤੌਲੋ ਨਹੀਂ ਆਵੈ ਚੈਨ, ਜੌਲੋ ਨਾ ਅਘਾਤ ਹੈ। ਤੀਸਰਾ ਬਚਨ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਭਾਈ ਗੁਰਦਾਸ ਜੀ ਕਰਦੇ ਨੇ ਕਿ ਜਿਵੇਂ ਇੱਕ ਬਿਰਹੋਂ ਦੀ ਤੜਫ ਵਿੱਚ ਜਿਹੜੀ ਕੁੱਠੀ ਹੋਈ ਬਿਰਹਣੀ ਹੈ, ਉਹ ਕਈ ਤਰ੍ਹਾਂ ਦੇ ਲਗਨ ਸਗਨ ਸੋਧਦੀ ਹੈ, ਕਈ ਤਰ੍ਹਾਂ ਦੀਆਂ ਔਸੀਆਂ ਪਾਉਂਦੀ ਹੈ, ਪਰ ਜਦੋਂ ਤੱਕ ਉਹਦਾ ਭਰਤਾ, ਉਹਦਾ ਪਤਾਰ ਘਰ ਆ ਕੇ ਉਹਨੂੰ ਮਿਲ ਨਹੀਂ ਲੈਂਦਾ, ਉਦੋਂ ਤੱਕ ਉਹਦੀ ਵਿਆਕੁਲਤਾ ਖਤਮ ਨਹੀਂ ਹੁੰਦੀ। ਭਾਈ ਸਾਹਿਬ ਜੀ ਨੇ ਬਚਨ ਕਹੇ, ਕਹਿਣ ਲੱਗੇ, ਜੈਸੇ ਬਿਰਹਣੀ ਸੌਣ ਲਗਨ ਸਗਨ ਸੋਧੇ, ਜੌਲੋ ਨਾ ਪਤਾਰ ਭੇਟੈ, ਤੌਲੋ ਅਕਲਾਤ ਹੈ। ਇਹ ਤਿੰਨੇ ਉਦਾਹਰਣਾਂ ਦੇ ਕੇ ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਨੇ, ਬੰਦੇ ਖੋਜ ਕਰ, ਪਰ ਕਿਤੇ ਗਲਤ ਪਾਸੇ ਨਾ ਤੁਰ ਪਵੀਂ, ਕਿਤੇ ਬਾਹਰ ਮੁਖੀ ਨਾ ਹੋ ਜਾਵੀਂ। ਤੂੰ ਉਸ ਭੌਰੇ ਦੀ ਤਰ੍ਹਾਂ ਜਿਹੜਾ ਵੱਖ ਵੱਖ ਫੁੱਲਾਂ 'ਤੇ ਭਟਕਦਾ, ਪਰ ਉਹਨੂੰ ਚੈਨ ਉਦੋਂ ਆਉਂਦਾ ਜਦੋਂ ਰਸ ਰੂਪੀ ਡੱਬੇ ਵਿੱਚ ਉਹਦੀ ਸਮਾਈ ਹੋ ਜਾਂਦੀ ਹੈ। ਇਸੇ ਤਰ੍ਹਾਂ ਤੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਟਕਦਾ ਰਹੋ, ਖੋਜ ਕਰਦਾ ਰਹੋ, ਤੇਰੀ ਜ਼ਿੰਦਗੀ ਵਿੱਚ ਵੀ ਟਿਕਾ ਤਾਂ ਆਉਣਾ ਜਦੋਂ ਤੂੰ ਆਪਣੇ ਨਿਰੰਕਾਰ ਵਾਹਿਗੁਰੂ ਵਿੱਚ ਖੋਜ ਕਰਦਾ ਕਰਦਾ ਲੀਨ ਹੋ ਜਾਵੇਂਗਾ। ਤੈਸੇ ਖੋਜੀ ਅਲ ਕਮਲ ਕਮਲ ਖੋਜੈ, ਜੌਲੋ ਨਾ ਸੰਪਟ ਸੁੱਖ ਸਹਿਜ ਸਮਾਤ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਹਰ ਰੋਜ਼ ਆਪਣੇ ਆਪ ਦੀ ਖੋਜ ਕਰੀਏ, ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਪਰ ਸਾਡੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਜਦੋਂ ਕਿ ਸਾਡੇ ਗੁਰਦੇਵ ਜੀ ਦਾ ਉਪਦੇਸ਼ ਹੈ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਘਰ ਅੰਮ੍ਰਿਤ ਘਟ ਮਾਹੀ ਜੀਓ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ, ਬਾਹਰ ਖੋਜੇਗਾ ਬਾਹਰ ਲੱਭੇਗਾ ਤੇ ਦੁੱਖ ਮਿਲਣਗੇ, ਕਿਉਂਕਿ ਵਸਤੂ ਤਾਂ ਤੇਰੇ ਅੰਦਰ ਹੈ। ਇਸ ਕਰਕੇ ਅੰਤਰਮੁਖੀ ਬਿਰਤੀ ਦਾ ਧਾਰਨੀ ਬਣ ਕੇ ਬੰਦੇ ਖੋਜ ਦਿਲ ਹਰ ਰੋਜ਼, ਇਹ ਸਿਧਾਂਤ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ। ਵਿਦਵਾਨਾਂ ਨੇ ਇੱਕ ਦ੍ਰਿਸ਼ਟਾਂਤ ਦਿੱਤਾ, ਕਹਿਣ ਲੱਗੇ, ਇੱਕ ਵਾਰ ਇੱਕ ਬਜ਼ੁਰਗ ਮਾਤਾ, ਉਹਦੀ ਘਰ ਦੇ ਵਿੱਚ ਕੋਈ ਚੀਜ਼ ਗਵਾਚੀ ਸੀ, ਪਰ ਘਰ ਵਿੱਚ ਹਨੇਰਾ ਹੋਣ ਕਰਕੇ ਉਹ ਲੱਭਣ ਵਾਸਤੇ ਘਰ ਤੋਂ ਬਾਹਰ ਤੁਰ ਪਈ, ਜਿੱਥੇ ਚੁਰਸਤਾ ਸੀ, ਚੁਰਸਤੇ ਵਿੱਚ ਲਾਈਟਾਂ ਜਾਗ ਰਹੀਆਂ ਸਨ। ਉਹਨੇ ਜਾ ਕੇ ਜਦੋਂ ਉੱਥੇ ਲੱਭਣ ਦਾ ਯਤਨ ਕੀਤਾ ਤੇ ਇੱਕ ਸਿਆਣਾ ਵਿਅਕਤੀ ਕੋਲ ਆ ਕੇ ਕਹਿਣ ਲੱਗਾ, ਮਾਂ, ਵੀ ਬੜਾ ਲੰਮਾ ਸਮਾਂ ਹੋ ਗਿਆ, ਮੈਂ ਵੇਖ ਰਿਹਾ ਵੀ ਹਾਲਤ ਤੇਰੀ ਬਜ਼ੁਰਗ ਹੈ, ਤੇ ਤੂੰ ਇਸ ਚੌਂਕ ਦੇ ਵਿੱਚ, ਇਸ ਚੁਰਸਤੇ ਦੇ ਵਿੱਚ ਕੁਝ ਲੱਭ ਰਹੀ ਹੈ, ਮੈਂ ਤੇਰੀ ਸਹਾਇਤਾ ਕਰ ਸਕਦਾ, ਪਰ ਸਹਾਇਤਾ ਤਾਂ ਹੀ ਹੋਵੇਗੀ, ਪਹਿਲਾਂ ਇਹ ਦੱਸ ਵੀ ਲੱਭ ਕੀ ਰਹੀ ਹੈ, ਤੇ ਜੋ ਲੱਭ ਰਹੀ ਹੈ ਉਹ ਗਵਾਚਿਆ ਕਿੱਥੇ ਸੀ? ਕਹਿਣ ਲੱਗੀ, ਜੀ ਮੇਰੀ ਘਰ ਵਿੱਚ ਸੂਈ ਗਵਾਚ ਗਈ ਹੈ, ਤੇ ਘਰ ਵਿੱਚ ਹਨੇਰਾ ਸੀ, ਉੱਥੇ ਲੱਭ ਨਹੀਂ ਸੀ ਰਹੀ, ਇਸ ਕਰਕੇ ਮੈਂ ਘਰ ਛੱਡ ਕੇ ਇੱਥੇ ਚਾਨਣ ਦੇ ਵਿੱਚ, ਚੁਰਸਤੇ ਵਿੱਚ ਆ ਕੇ ਲੱਭਣ ਦਾ ਯਤਨ ਕੀਤਾ। ਉਹ ਸਿਆਣਾ ਵਿਅਕਤੀ ਕਹਿਣ ਲੱਗਾ, ਮਾਂ, ਬਿਲਕੁਲ ਗੱਲ ਦਰੁਸਤ ਹੈ, ਵੀ ਲੱਭੇਗੀ ਤਾਂ ਚਾਨਣ ਵਿੱਚ ਹੀ, ਪਰ ਚਾਨਣ ਉੱਥੇ ਕਰ, ਉੱਥੋਂ ਲੱਭਣ ਦਾ ਯਤਨ ਕਰ ਜਿੱਥੇ ਵਸਤੂ ਗਵਾਚੀ ਹੈ। ਹੁਣ ਪਰਮੇਸ਼ੁਰ ਤਾਂ ਸਾਡੇ ਅੰਦਰ ਹੈ, ਤੇ ਉਹਨੂੰ ਲੱਭਣ ਦਾ ਯਤਨ ਅਸੀਂ ਬਾਹਰੋਂ ਕਰਦੇ ਹਾਂ। ਕਬੀਰ ਹੱਜ ਕਾਬੇ ਹੋਂ ਜਾਏ ਥਾ, ਆਗਿਆ ਮਿਲਿਆ ਖੁਦਾਏ, ਸਾਈਂ ਮੁਸੋਂ ਲਰ ਪਰਿਆ, ਤੁਝ ਕਿਨ ਫਰਮਾਈ ਗਾਏ। ਭਗਤ ਕਬੀਰ ਸਾਹਿਬ ਜੀ ਦੇ ਬਚਨ ਜਿਹੜੇ ਉਹਨਾਂ ਦੇ ਸ਼ਲੋਕਾਂ ਵਿੱਚ ਅੰਕਿਤ ਨੇ ਕਿ ਪਰਮੇਸ਼ੁਰ ਤਾਂ ਸਾਡੇ ਹਿਰਦੇ ਘਰ ਵਿੱਚ ਹੈ ਪਰ ਅਸੀਂ ਬਾਹਰ ਲੱਭਦੇ ਫਿਰਦੇ ਹਾਂ। ਅੱਲਾ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ। ਡਾਕਟਰ ਮੁਹੰਮਦ ਇਕਬਾਲ ਹੋਣਾ ਨੇ ਇੱਕ ਤਸਵੀਰ ਅਤੇ ਮੁਸੱਵਰ ਦੀ ਆਪਸ ਵਿੱਚ ਗੱਲ ਕਰਾਈ ਹੈ। ਕਹਿੰਦੇ ਇੱਕ ਦਿਨ ਤਸਵੀਰ ਬਣਾਉਣ ਵਾਲੇ ਮੁਸੱਵਰ ਨੂੰ ਕਹਿਣ ਲੱਗੀ ਵੀ ਅੱਜ ਜਿੰਨੀ ਵੀ ਮੇਰੀ ਪ੍ਰਦਰਸ਼ਨੀ ਹੈ, ਨੁਮਾਇਸ਼ ਹੈ, ਲੋਕ ਮੈਨੂੰ ਵੇਖਣ ਆਉਂਦੇ ਨੇ, ਇਹ ਸਾਰਾ ਕੁਝ ਤੁਹਾਡੇ ਹੁਨਰ ਕਰਕੇ ਹੈ, ਤੁਹਾਡੀ ਕਲਾ ਕਰਕੇ ਹੈ, ਪਰ ਇਹਦੇ ਬਾਵਜੂਦ ਵੀ ਏਡੀ ਵੱਡੀ ਬੇਇਨਸਾਫੀ ਵੀ ਮੈਂ ਕਿਤੇ ਹਾਂ ਅਤੇ ਮੈਨੂੰ ਬਣਾਉਣ ਵਾਲੇ ਤੁਸੀਂ ਕਿਤੇ ਹੋ। ਬਿਲਕੁਲ ਸਾਡੇ ਜੀਵਨ ਦੀ ਗੱਲ ਵੀ ਹੇ ਪ੍ਰਭੂ, ਤੂੰ ਸੱਤਵੇਂ ਅਸਮਾਨ 'ਤੇ ਹੋਵੇਂ ਅਤੇ ਅਸੀਂ ਧਰਤੀ 'ਤੇ ਹੋਈਏ, ਏਡੀ ਵੱਡੀ ਬੇਇਨਸਾਫੀ। ਨਹੀਂ, ਤੂੰ ਤਾਂ ਸਾਡੇ ਹਿਰਦੇ ਰੂਪੀ ਆਕਾਸ਼ ਵਿੱਚ ਰਹਿਣ ਵਾਲਾ ਹੈ, ਤੂੰ ਕਿਸੇ ਪੱਥਰ ਦੀ ਮੂਰਤੀ ਵਿੱਚ ਹੋਵੇਂ ਅਤੇ ਅਸੀਂ ਸਰੀਰ ਦੀ ਮੂਰਤੀ ਵਿੱਚ ਹੋਈਏ, ਕਿੱਡਾ ਵੱਡਾ ਬੇਇਨਸਾਫ। ਪਰ ਨਹੀਂ, ਤੂੰ ਕਿਸੇ ਪੱਥਰ ਦੀ ਮੂਰਤੀ ਵਿੱਚ ਨਹੀਂ, ਤੂੰ ਇਸ ਸਰੀਰ ਦੀ ਮੂਰਤੀ ਵਿੱਚ ਹੈ। ਤੂੰ ਕੇਵਲ ਕਿਸੇ ਤੀਰਥ 'ਤੇ ਜਾਂ ਧਰਮ ਸਥਾਨ 'ਤੇ ਨਹੀਂ, ਤੂੰ ਤਾਂ ਮਨੁੱਖ ਦੇ ਇਸ ਕਾਇਆ ਰੂਪੀ ਹਰਿਮੰਦਰ ਦੇ ਵਿੱਚ ਵੱਸਦਾ। ਧਰਮ ਅਸਥਾਨ ਸਾਡੇ ਸੋਝੀ ਦੇ ਕੇਂਦਰ ਨੇ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਧਰਮ ਸਥਾਨਾਂ ਤੋਂ ਆ ਕੇ ਸੋਝੀ ਲੈਣੀ ਹੈ ਕਿ ਤੂੰ ਸਭਨੀ ਥਾਈਂ ਜਿੱਥੇ ਹੋ ਜਾਈਂ ਸਾਚਾ ਸਿਰਜਣਹਾਰ ਜੀਓ। ਹਰਿਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ। ਹਰਿਮੰਦਰ ਇਹ ਸਰੀਰ ਹੈ, ਇਸ ਸਰੀਰ ਦੇ ਅੰਦਰ ਪਰਮੇਸ਼ੁਰ ਵੱਸਦਾ। ਅਤੇ ਡਾਕਟਰ ਮੁਹੰਮਦ ਇਕਬਾਲ ਹੋਣਾ ਤਸਵੀਰ ਦੀ ਅਤੇ ਮੁਸੱਵਰ ਦੀ ਗੱਲ ਕਰਾਈ, ਉਹ ਗੱਲਬਾਤ ਇਹ ਸੀ ਕਿ ਕਹਾ ਤਸਵੀਰ ਨੇ ਤਸਵੀਰ ਗਰ ਸੇ, ਨੁਮਾਇਸ਼ ਹੈ ਮੇਰੀ ਤੇਰੇ ਹੁਨਰ ਸੇ, ਵਾ ਲੇਕਿਨ ਜੀ ਕੈਸੀ ਬੇਮੁਨਸਫੀ ਹੈ ਕਿ ਤੁਮ ਕਸੀਦਾ ਹੋ ਮੇਰੀ ਨਜ਼ਰ ਸੇ। ਤਸਵੀਰ ਕਹਿਣ ਲੱਗੀ ਵੀ ਮੇਰੀ ਨੁਮਾਇਸ਼, ਮੇਰੀ ਪ੍ਰਦਰਸ਼ਨੀ, ਅੱਜ ਤੇਰੇ ਹੁਨਰ ਕਰਕੇ, ਤੇਰੀ ਕਲਾ ਕਰਕੇ ਤੂੰ ਆਪਣੀ ਕਲਾ ਦੇ ਨਾਲ ਮੈਨੂੰ ਬਣਾਇਆ, ਪਰ ਏਡੀ ਵੱਡੀ ਬੇਮੁਨਸਬੀ, ਏਡਾ ਵੱਡਾ ਬੇਇਨਸਾਫ ਕਿ ਤੂੰ ਕਿਤੇ ਹੈ ਅਤੇ ਮੈਂ ਕਿਤੇ ਹਾਂ। ਕਹਾ ਤਸਵੀਰ ਨੇ ਤਸਵੀਰ ਗਰ ਸੇ, ਨੁਮਾਇਸ਼ ਹੈ ਮੇਰੀ ਤੇਰੇ ਹੁਨਰ ਸੇ, ਵਾ ਲੇਕਿਨ ਜੇ ਕੈਸੀ ਬੇਮੁਨਸਬੀ ਹੈ ਕਿ ਤੁਮ ਕਸੀਦਾ ਹੋ ਮੇਰੀ ਨਜ਼ਰ ਸੇ। ਅਤੇ ਅੱਗੋਂ ਤਸਵੀਰ ਬਣਾਉਣ ਵਾਲੇ ਦਾ ਮੁਸੱਵਰ ਦਾ ਉੱਤਰ ਸੀ, ਕਹਾ ਤਸਵੀਰ ਸੇ ਤਸਵੀਰ ਗਰ ਨੇ, ਤੂੰ ਹੋ ਨਾ ਉਮੀਦ ਆਪਣੇ ਨਕਸ਼ੇ ਗਰ ਸੇ, ਮੇਰੇ ਦੀਦਾਰ ਕੀ ਬਸ ਜਹੀ ਸ਼ਰਤ ਹੈ ਕਿ ਤੁਮ ਪਿਨਹਾ ਨਾ ਹੋ ਆਪਣੀ ਨਜ਼ਰ ਸੇ। ਕਹਿੰਦੇ ਜੇ ਮੇਰਾ ਦੀਦਾਰ ਕਰਨਾ ਤੇ ਆਪਣੇ ਆਪ ਨੂੰ ਵੇਖ, ਆਪਣੇ ਵਿੱਚੋਂ ਮੈਨੂੰ ਵੇਖ, ਮੈਨੂੰ ਆਪਣੇ ਤੋਂ ਦੂਰ ਨਾ ਸਮਝ। ਤਸਵੀਰ ਬਣਾਉਣ ਵਾਲੇ ਨੇ ਕਿਹਾ ਤਸਵੀਰ ਨੂੰ ਕਿ ਜਦੋਂ ਤੂੰ ਆਪਣੀ ਨਜ਼ਰ ਆਪਣੇ 'ਤੇ ਟਿਕਾਵੇਂਗੀ, ਭਾਵ ਆਪਣਾ ਧਿਆਨ ਧਰੇਂਗੀ ਤੇ ਤੇਰੇ ਵਿੱਚੋਂ ਤੈਨੂੰ ਮੇਰਾ ਰੂਪ ਨਜ਼ਰ ਆਵੇਗਾ। ਸੱਚਮੁੱਚ ਮਾਲਕ ਨੇ ਜਿੰਨੀਆਂ ਆ ਮੂਰਤਾਂ ਬਣਾਈਆਂ ਨੇ ਇਹ ਸਾਰੀਆਂ ਉਹਦੀਆਂ ਨੇ ਤੇ ਇਹਦੇ ਵਿੱਚ ਆਪ ਹੀ ਉਹ ਪਰਮੇਸ਼ੁਰ ਵਸਿਆ ਹੋਇਆ। ਬਸ ਫਰਕ ਇਹ ਹੈ ਕਿ ਸਾਡੀ ਖੋਜ ਬਾਹਰ ਮੁਖੀ ਹੈ, ਬਾਹਰੀ ਤੌਰ 'ਤੇ ਅਸੀਂ ਬਹੁਤ ਤਰੱਕੀ ਕਰ ਗਏ ਪਰ ਅੰਤਰਮੁਖੀ ਤਰੱਕੀ ਨਾ ਕਰ ਸਕੇ, ਆਪਣੇ ਅੰਤਰ ਆਤਮੇ ਨੂੰ ਨਾ ਖੋਜ ਸਕੇ। ਇਹੀ ਕਾਰਨ ਕਿ ਬਾਹਰ ਮੁਖੀ ਖੋਜ ਅੱਜ ਸਾਡੇ ਲਈ ਪਰੇਸ਼ਾਨੀਆਂ ਦਾ ਕਾਰਨ, ਚਿੰਤਾਵਾਂ ਦਾ ਕਾਰਨ ਬਣ ਗਈ। ਸਾਹਿਬ ਕਹਿੰਦੇ ਜੇ ਇਹਨਾਂ ਪਰੇਸ਼ਾਨੀਆਂ ਤੋਂ, ਇਹਨਾਂ ਚਿੰਤਾਵਾਂ ਤੋਂ ਖਤਮ ਹੋਣਾ ਚਾਹੁੰਦਾ ਤੇ ਫਿਰ ਅੰਤਰ ਆਤਮੇ ਖੋਜ ਕਰ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਫਿਰ ਇਹ ਪਰੇਸ਼ਾਨੀਆਂ ਤੋਂ ਤੂੰ ਆਪਣੇ ਆਪ ਨੂੰ ਦੂਰ ਕਰ ਲਵੇਂਗਾ। ਆਓ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ।
ਪਾਵਨ ਬਾਣੀ ਪ੍ਰਭੂ ਭਗਤਾਂ ਦੀ ਉਚਾਰਨ ਕੀਤੀ ਹੋਈ ਹੈ। ਤਲੰਗ ਰਾਗ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੰਖੇਪ ਵਿੱਚ ਮੰਗਲ ਹੈ ਕਿ ਪ੍ਰਭੂ ਇੱਕ ਹੈ। ਓਅੰਗ ਦਾ ਅਰਥ ਹੈ ਸਾਰੇ ਸੰਸਾਰ ਵਿੱਚ ਰਮਿਆ ਹੋਇਆ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਤੇ ਹੈ। ਉਹ ਸਤ ਸਰੂਪ ਹੋਣ ਕਰਕੇ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ।
ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ।
ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਕਿ ਜਿਵੇਂ ਹਿੰਦੂ ਧਰਮ ਦੇ ਚਾਰ ਵੇਦ ਨੇ, ਰਿਗ ਵੇਦ, ਸ਼ਾਮ ਵੇਦ, ਜਜੁਰ ਵੇਦ, ਅਥਰਵਣ ਵੇਦ, ਇਸੇ ਤਰ੍ਹਾਂ ਜਿਹੜੇ ਇਸਲਾਮ ਮਤ ਵਾਲੇ ਨੇ ਉਹਨਾਂ ਦੀਆਂ ਚਾਰ ਕਿਤਾਬਾਂ ਨੇ, ਕੁਰਾਨ, ਅੰਜੀਲ, ਤੁਰੇਤ, ਜੰਬੂਰ। ਵੇਦ ਕਿਤਾਬ ਇਫਤਰਾ ਭਾਈ ਸਭ ਕਹਿੰਦੇ ਵੀ ਜੇ ਤੂੰ ਕੇਵਲ ਇਸ ਚੱਕਰ ਵਿੱਚ ਹੀ ਪਿਆ ਰਿਹਾ, ਵੇਦਾਂ ਪੁਰਾਣਾਂ ਦੇ ਕਿਤਾਬਾਂ ਦੇ ਮੁਤਾਬਕ ਤੂੰ ਇਹ ਦਲੀਲਾਂ ਦੇ ਕੇ, ਬਨਾਵਟ ਬਣਾ ਕੇ, ਗੱਲ ਵਧਾ ਚੜ੍ਹਾ ਕੇ ਕਰਦਾ ਰਿਹਾ, ਆਪਣੇ ਸਿਧਾਂਤ ਦਾ ਮੰਡਨ ਤੇ ਦੂਸਰੇ ਦੇ ਸਿਧਾਂਤ ਦਾ ਖੰਡਨ, ਆਪਣੇ ਆਪ ਨੂੰ ਉੱਚਾ ਤੇ ਦੂਸਰੇ ਨੂੰ ਨੀਵਾਂ, ਆਪ ਸਭਾ ਸੁਸਾਇਟੀਆਂ ਵਿੱਚ ਚਰਚਾ ਕਰਕੇ ਜਿੱਤਣ ਦਾ ਪ੍ਰਤੀਕ ਤੇ ਦੂਜੇ ਨੂੰ ਹਰਾਉਣ ਦੇ ਯਤਨ ਵਿੱਚ, ਕਹਿੰਦੇ ਇਵੇਂ ਭਾਵੇਂ ਤੂੰ ਚਾਰੇ ਵੇਦ ਚਾਰੇ ਕਿਤਾਬਾਂ ਕੰਠ ਕਰਕੇ ਵੱਡੀਆਂ ਵੱਡੀਆਂ ਸਭਾਵਾਂ ਵਿੱਚ ਚਰਚਾ ਕਰਕੇ ਜਿੱਤ ਵੀ ਪ੍ਰਾਪਤ ਕਰ ਲਵੇਂ, ਇਵੇਂ ਤੇਰੇ ਦਿਲ ਦਾ ਜਿਹੜਾ ਫਿਕਰ ਹੈ, ਦਿਲ ਦੀ ਜਿਹੜੀ ਪਰੇਸ਼ਾਨੀ ਹੈ, ਦਿਲ ਦੀ ਜਿਹੜੀ ਚਿੰਤਾ ਹੈ, ਉਹ ਦੂਰ ਨਹੀਂ ਹੋ ਸਕਦੀ। ਕਿਉਂਕਿ ਦਿਲ ਦੀ ਚਿੰਤਾ ਤੇ ਉਦੋਂ ਹੀ ਦੂਰ ਹੋਵੇਗੀ ਜਦੋਂ ਦਿਲ ਨੂੰ ਖੋਜੇਗਾ, ਜਦੋਂ ਅੰਤਰ ਆਤਮੇ ਝਾਤ ਮਾਰੇਗਾ, ਆਪੇ ਦੀ ਪੜਚੋਲ ਕਰੇਗਾ।
ਹੁਕਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਈ।
ਇਹਦੀ ਜਗ੍ਹਾ ਜੇ ਕਿਤੇ ਤੂੰ ਥੋੜਾ ਸਮਾਂ ਵੀ ਆਪਣੇ ਮਨ ਨੂੰ ਇਕਾਗਰ ਕਰ ਲਵੇਂ, ਟਿਕਾ ਲਵੇਂ ਇਸ ਭਟਕਦੇ ਮਨ ਨੂੰ, ਸੱਚਮੁੱਚ ਜਿਹੜਾ ਭਟਕਦਾ ਮਨ ਹੈ ਨਾ, ਇਹ ਇੱਕ ਜਗ੍ਹਾ ਤੇ ਟਿਕ ਜਾਵੇ ਤੇ ਇਹਦੇ ਵਿੱਚ ਬੜੀ ਤਾਕਤ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਤੂੰ ਗੁਰੂ ਦੀ ਕਿਰਪਾ ਨਾਲ ਉਹ ਰੰਗ ਪਰਮੇਸ਼ਰ ਦੇ ਮਿਲਾਪ ਵਾਲਾ ਗੁਰਮਤੀ ਰੰਗ ਮਾਣ ਸਕਦਾ, ਪਰ ਜਦੋਂ ਟਿਕੇਗਾ, ਤੇ ਜੇ ਮਨ ਟਿਕਿਆ ਨਹੀਂ ਤੇ ਫਿਰ ਮਨ ਨੂੰ ਵੇਖੋ ਭਟਕਣਾ ਵਿੱਚ ਪਏ ਹੋਏ ਨੂੰ ਪੰਛੀ ਵੀ ਕਿਹਾ, ਇਹਨੂੰ ਹਾਥੀ ਵੀ ਕਿਹਾ, ਇਹਨੂੰ ਗਧਾ ਵੀ ਕਿਹਾ, ਇਹਨੂੰ ਭਟਕਦੇ ਹੋਏ ਕੁੱਤੇ ਦੀ ਨਿਆਈ ਵੀ ਕਿਹਾ। ਮਨ ਖੁੱਟਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤਉ ਛੂਟੈ ਜੋ ਉੱਪਰ ਲਾਦਾ। ਮਨ ਬਾਰੇ ਕਿਹਾ, ਸੁਣ ਮਨ ਅੰਧੇ ਕੁੱਤੇ ਕੁੜਿਆਰ, ਵੱਖਰੀਆਂ ਵੱਖਰੀਆਂ ਤਸਵੀਆਂ ਕਬੀਰ, ਮਨ ਪੰਖੀ ਭਇਓ ਉੱਡ ਉੱਡ ਦੈ ਦੇ ਸਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਪਰ ਜਦੋਂ ਭਟਕਦਾ ਮਨ ਟਿਕ ਜਾਵੇ ਤੇ ਫਿਰ ਕਹਿ ਦਿੱਤਾ, ਇਹ ਮਨ ਹੀ ਤਾਂ ਅਸਲ ਵਿੱਚ ਜੋਤ ਸਰੂਪ ਹੈ। ਤਾਂ ਹੀ ਗੁਰੂ ਅਮਰਦਾਸ ਜੀ ਆਪਣੇ ਮਨ ਨੂੰ ਸੰਬੋਧਨ ਕਰਕੇ ਆਖਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਹਿਬ ਕਹਿੰਦੇ ਜੇ ਥੋੜ੍ਹਾ ਜਿਹਾ ਸਮਾਂ ਵੀ ਇਸ ਮਨ ਨੂੰ ਰੋਕ ਲਵੇਂ, ਆ ਵੇਖੋ ਸੂਰਜ ਦੀਆਂ ਕਿਰਨਾਂ ਜਦੋਂ ਖਿੰਡੀਆਂ ਹੋਣ ਤੇ ਕਿਸੇ ਕਾਗਜ਼ ਤੇ ਪੈਣ, ਸਾਡੇ ਹੱਥ ਤੇ ਪੈਣ, ਤੇ ਕੋਈ ਉਹ ਸਾਡਾ ਵਿਗਾੜ ਨਹੀਂ ਸਕਦੀਆਂ, ਪਰ ਕਿਸੇ ਲੈਂਜ ਰਾਹੀਂ ਉਹਨਾਂ ਖਿੰਡੀਆਂ ਹੋਈਆਂ ਕਿਰਨਾਂ ਨੂੰ ਇੱਕੋ ਜਗ੍ਹਾ ਇਕੱਤਰ ਕਰਕੇ ਕਿਸੇ ਕਾਗਜ਼ 'ਤੇ ਪਾਈਏ ਤਾਂ ਅੱਗ ਲੱਗ ਜਾਂਦੀ ਹੈ, ਜੇ ਹੱਥ ਦੇ ਉੱਪਰ ਪਾਈਏ ਤਾਂ ਸੇਕ ਲੱਗਦਾ। ਬਿਲਕੁਲ ਇਸੇ ਤਰ੍ਹਾਂ ਸਾਡਾ ਖਿੰਡਿਆ ਹੋਇਆ ਮਨ, ਜੇ ਕਿਤੇ ਸਾਡੇ ਮਨ ਦੀਆਂ ਤਰੰਗਾਂ ਇੱਕ ਜਗ੍ਹਾ ਇਕੱਤਰ ਹੋ ਜਾਣ, ਜਿਹਨੂੰ ਇਕਾਗਰਤਾ ਕਹਿੰਦੇ ਨੇ, ਤੇ ਸਾਹਿਬ ਕਹਿੰਦੇ ਸੋ ਮੂਰਤ ਭਗਵਾਨ, ਬੰਦਾ ਹੀ ਅਸਲ ਵਿੱਚ ਪਰਮੇਸ਼ੁਰ ਦਾ ਰੂਪ ਹੋ ਜਾਂਦਾ, ਪਰ ਇਹ ਬਾਹਰੀ ਮੂਰਤਾਂ ਵਿੱਚ ਲੱਭਦਾ ਫਿਰਦਾ, ਆਪਣੇ ਮਨ ਨੂੰ ਇਕਾਗਰ ਕਰਨ ਦਾ ਯਤਨ ਨਹੀਂ ਕਰਦਾ। ਸਾਹਿਬ ਕਹਿੰਦੇ ਜੇ ਕਿਤੇ ਥੋੜ੍ਹਾ ਜਿਹਾ ਸਮਾਂ ਵੀ ਤੂੰ ਟਿਕ ਜਾਵੇਂ, ਇਕਾਗਰ ਕਰ ਲਵੇਂ ਆਪਣੇ ਮਨ ਨੂੰ, ਫਿਰ ਹਾਜ਼ਰ ਹਜ਼ੂਰ ਖੁਦਾਏ ਜਿੱਧਰ ਵੀ ਵੇਖੇਗਾ ਤੈਨੂੰ ਹਰ ਪਾਸੇ ਉਹ ਪਰਮੇਸ਼ੁਰ ਹਾਜ਼ਰ ਨਾਜ਼ਰ ਨਦਰੀ ਆਵੇਗਾ। ਇਹੀ ਕਾਰਨ ਕਿ ਕੋਈ ਨੇੜੇ ਕਹਿ ਰਿਹਾ ਸੀ, ਕੋਈ ਦੂਰ ਕਹਿ ਰਿਹਾ ਸੀ, ਲੋਕੀ ਝਗੜਿਆਂ ਵਿੱਚ ਪੈ ਰਹੇ ਸਨ, ਕੋਈ ਦੱਖਣ ਵਿੱਚ, ਕੋਈ ਪੱਛਮ ਵਿੱਚ, ਕੋਈ ਕਾਂਸ਼ੀ ਵਿੱਚ, ਕੋਈ ਮੱਕੇ ਵਿੱਚ, ਪਰ ਭਗਤ ਨਾਮਦੇਵ ਜੀ ਦੇ ਬਚਨ ਨੇ ਇਹ ਉਦੋਂ ਤੱਕ ਹੈ ਜਦੋਂ ਤੱਕ ਮਨੁੱਖ ਅੰਦਰ ਦੀ ਖੋਜ ਨਹੀਂ ਕਰ ਲੈਂਦਾ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਕਹਿਣ ਲੱਗੇ ਅਤੇ ਇਸ ਤਰ੍ਹਾਂ ਦੀਆਂ ਗੱਪਾਂ ਨੇ, ਜਲ ਕੀ ਮਾਛਲੀ ਚੜ੍ਹੈ ਖਜੂਰ, ਵੀ ਜਿਵੇਂ ਕੋਈ ਕਵੇ ਕਿ ਮੈਂ ਪਾਣੀ ਦੀ ਮੱਛੀ ਨੂੰ ਖਜੂਰ 'ਤੇ ਚੜ੍ਹਦਿਆਂ ਵੇਖਿਆ। ਕਾਏ ਰੇ ਬਕਵਾਦ ਲਾਇਓ, ਜਿਨ ਹਰ ਪਾਇਓ ਤਿਨੈ ਛੁਪਾਇਓ। ਭਗਤ ਨਾਮਦੇਵ ਜੀ ਸੁਚੇਤ ਕਰਦੇ ਨੇ ਇਸ ਬਹਿਸ ਚਰਚਾ ਵਿੱਚ ਕਿਉਂ ਫਜੂਲ ਇਹ ਐਸੀਆਂ ਦਲੀਲਾਂ ਅਤੇ ਤਰਕਾਂ ਵਿੱਚ ਕਿਉਂ ਪਏ ਹੋ, ਕਿਉਂਕਿ ਅਸਲ ਵਿੱਚ ਜਿਹਨੇ ਪਰਮੇਸ਼ੁਰ ਨੂੰ ਪਾ ਲਿਆ ਉਹਨੇ ਆਪਣੇ ਹਿਰਦੇ ਵਿੱਚੋਂ ਹੀ ਪਾਇਆ, ਅਤੇ ਉਹਨੇ ਫਿਰ ਕਦੇ ਨੇੜੇ ਜਾਂ ਦੂਰ ਹੋਣ ਦਾ ਦਾਅਵਾ ਨਹੀਂ ਕੀਤਾ। ਉਹ ਤਾਂ ਕਹਿੰਦਾ ਉਹ ਸਦਾ ਮੇਰੇ ਅੰਗ ਸੰਗ ਹੈ, ਉਹ ਕਦੇ ਦੂਰ ਜਾਂ ਨੇੜੇ ਹੋਣ ਦਾ ਸਵਾਲ ਹੀ ਕੋਈ ਨਹੀਂ। ਜੋ ਕਦੇ ਦੂਰ ਹੋਵੇ ਕਦੇ ਨੇੜੇ ਹੋਵੇ ਉਹ ਤਾਂ ਖੁਦ ਗਰਜ ਹੋ ਸਕਦਾ, ਪਰ ਜਿਹੜਾ ਹਰ ਵੇਲੇ ਹਾਜ਼ਰ ਹਜ਼ੂਰ ਹੈ, ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ, ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਜਿੱਥੇ ਵੀ ਉਹਨੂੰ ਵੇਖਣ ਦਾ ਯਤਨ ਕੀਤਾ ਉਹ ਹਰ ਥਾਂ ਤੇ ਨਜ਼ਰ ਆਉਂਦਾ।
ਬੰਦੇ ਖੋਜ ਦਿਲ ਹਰ ਰੋਜ, ਨਾ ਫਿਰ ਪਰੇਸ਼ਾਨੀ ਮਾਹੇ।
ਬੰਦੇ ਹੇ ਭਾਈ, ਤੂੰ ਹਰ ਰੋਜ਼ ਆਪਣੇ ਦਿਲ ਨੂੰ ਖੋਜ, ਆਪੇ ਦੀ ਪੜਚੋਲ ਕਰ, ਅੰਤਰਮੁਖੀ ਬਿਰਤੀ ਬਣਾ, ਆਪਣੇ ਅੰਦਰ ਨੂੰ ਖੋਜ, ਨਾ ਫਿਰ ਪਰੇਸ਼ਾਨੀ ਮਾਹੇ। ਤੂੰ ਪਰੇਸ਼ਾਨੀਆਂ ਵਿੱਚ, ਚਿੰਤਾਵਾਂ ਵਿੱਚ, ਘਬਰਾਹਟ ਵਿੱਚ ਕਿਉਂ ਭਟਕ ਰਿਹਾ? ਇੱਕ ਜਗ੍ਹਾ ਤੇ ਟਿਕ ਜਾ, ਆਪਣੇ ਅੰਦਰ ਦੀ ਖੋਜ ਕਰ, ਥਿਰ ਕਰ ਬੈਸੋ ਹਰ ਜਨ ਪਿਆਰੇ। ਥਿਰ ਹੋ ਕੇ ਬੈਠ, ਟਿਕ ਕੇ ਬੈਠ, ਆਪਣੇ ਅੰਤਰ ਆਤਮੇ ਦੀ ਖੋਜ ਕਰ।
ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ।
ਦੁਨੀਆ ਜੋ ਤੂੰ ਵੇਖ ਰਿਹਾ ਕੇਵਲ ਇੱਕ ਜਾਦੂਗਰੀ ਦੀ ਤਰ੍ਹਾਂ ਮੇਲਾ ਹੈ, ਇਹ ਦਸਤਗੀਰੀ ਭਾਵ ਇਹਦੇ ਵਿੱਚੋਂ ਕੁਝ ਹੱਥ ਲੱਗਣ ਵਾਲਾ ਨਹੀਂ। ਵੀ ਤੂੰ ਕਹੇ ਕਿ ਕੋਈ ਮੇਰੀ ਪਕੜ ਵਿੱਚ ਰਵੇ, ਛੱਡ ਖੜੋਤੇ ਖਿਨੈ ਮੈਂ ਜਿਨ ਸਿਉਂ ਲੱਗਾ ਹੇਤ, ਨਾਂਗੇ ਪਾਵੋ ਤੇ ਗਏ ਜਿਨ ਕੇ ਲਾਖ ਕਰੋਰ। ਜਾਦੂਗਰੀ ਨੂੰ ਤੇ ਬਾਜੀਗਰੀ ਨੂੰ ਸਮਝਣਾ ਬੜਾ ਜ਼ਰੂਰੀ ਹੈ। ਮਹਾਂਭਾਰਤ ਵਿੱਚ ਇੱਕ ਜ਼ਿਕਰ ਆਉਂਦਾ ਹੈ ਕਿ ਜਦੋਂ ਪਾਂਡਵਾਂ ਨੇ ਇੱਕ ਜਾਦੂਗਰੀ ਦੇ ਤਰੀਕੇ ਨਾਲ ਮਹੱਲ ਬਣਾਇਆ ਅਤੇ ਕੌਰਵਾਂ ਨੂੰ ਵੀ ਸੱਦਾ ਦਿੱਤਾ, ਜਦੋਂ ਦੁਰਯੋਧਨ ਪਹੁੰਚਿਆ ਨਾ ਤਾਂ ਉਹ ਸਮਝ ਨਾ ਸਕਿਆ, ਕਿਉਂਕਿ ਜਾਦੂਗਰੀ ਨੂੰ ਜਦੋਂ ਤੱਕ ਆਪਾਂ ਸਮਝਾਂਗੇ ਨਹੀਂ ਉਦੋਂ ਤੱਕ ਠੇਡੇ ਵੀ ਲੱਗਣਗੇ, ਠੋਕਰਾਂ ਵੀ ਵੱਜਣਗੀਆਂ, ਅਸੀਂ ਭਟਕਣਾ ਵਿੱਚ ਵੀ ਰਵਾਂਗੇ। ਕਹਿੰਦੇ ਉਹ ਜਾਦੂ ਦਾ ਮਹੱਲ ਇਸ ਤਰ੍ਹਾਂ ਸੀ ਵੀ ਜਿਸ ਜਗ੍ਹਾ 'ਤੇ ਕੰਧਾਂ ਦਿਖਾਈ ਦੇ ਰਹੀਆਂ ਸਨ ਅਸਲ ਵਿੱਚ ਉੱਥੇ ਦਰਵਾਜ਼ੇ ਸਨ, ਅਤੇ ਜਿੱਥੇ ਦਰਵਾਜ਼ੇ ਦਿਸਦੇ ਸਨ ਉੱਥੇ ਕੰਧਾਂ ਸਨ। ਜਦੋਂ ਜਾਦੂਗਰੀ ਨੂੰ ਨਾ ਸਮਝ ਸਕਿਆ, ਜਿਨ੍ਹਾਂ ਕੰਧਾਂ ਨੂੰ ਦਰਵਾਜ਼ੇ ਸਮਝ ਕੇ ਦੁਰਯੋਧਨ ਲੰਘਣ ਲੱਗਾ, ਅਤੇ ਜਦੋਂ ਲੰਘਣ ਦਾ ਯਤਨ ਕੀਤਾ ਤਾਂ ਉਹਦਾ ਸਿਰ, ਉਹਦਾ ਸਰੀਰ ਜਾ ਕੇ ਕੰਧ ਦੇ ਨਾਲ ਟਕਰਾਇਆ। ਦਰੋਪਦੀ ਖੜੀ ਸੀ, ਉੱਚੀ ਉੱਚੀ ਹੱਸ ਪਈ। ਦੁਰਯੋਧਨ ਪਛਾਂਹ ਮੁੜਿਆ, ਸੋਚਿਆ ਵੀ ਜਿੱਥੇ ਹਰੇ ਹਰੇ ਪਾਰਕ ਨੇ ਮੈਂ ਉੱਧਰ ਨੂੰ ਚਲਿਆ ਜਾਂਦਾ, ਪਰ ਉਹ ਵੀ ਜਾਦੂਗਰੀ ਸੀ। ਜਿੱਥੇ ਹਰੇ ਭਰੇ ਪਾਰਕ ਸਨ ਉੱਥੇ ਡੂੰਘਾ ਪਾਣੀ ਸੀ, ਜਿੱਥੇ ਡੂੰਘਾ ਪਾਣੀ ਸੀ ਉੱਥੇ ਹਰੇ ਹਰੇ ਪਾਰਕ ਸਨ, ਅਤੇ ਜਦੋਂ ਡੂੰਘੇ ਪਾਣੀ ਨੂੰ ਹਰੇ ਭਰੇ ਪਾਰਕ ਸਮਝ ਕੇ ਦੁਰਯੋਧਨ ਉਧਰ ਨੂੰ ਜਾਣ ਲੱਗਾ ਤੇ ਧੜੰਮ ਕਰਕੇ ਪਾਣੀ ਵਿੱਚ ਡਿੱਗ ਪਿਆ ਤੇ ਦ੍ਰੋਪਦੀ ਨੇ ਉੱਚੀ ਉੱਚੀ ਹੱਸਣਾ ਸ਼ੁਰੂ ਕਰ ਦਿੱਤਾ। ਇਹੀ ਕਾਰਨ ਕਿ ਜਾਦੂਗਰੀ ਨੂੰ ਨਾ ਸਮਝਣ ਦੇ ਕਾਰਨ ਮਹਾਭਾਰਤ ਦਾ ਯੁੱਧ ਹੋਇਆ। ਦੁਰਯੋਧਨ ਇੰਨਾ ਖਫਾ ਹੋਇਆ ਕਿ ਜਦੋਂ ਦ੍ਰੋਪਦੀ ਨੇ ਹੱਸ ਕੇ ਤਰਕ ਨਾਲ ਕਿਹਾ ਕਿ ਅੰਧੇ ਕੀ ਔਲਾਦ, ਅੰਧੀ ਰਹੀ ਕਿਉਂਕਿ ਧ੍ਰਿਤਰਾਸ਼ਟਰ ਦੀ ਔਲਾਦ ਸੀ ਨਾ, ਜਦੋਂ ਦੁਸ਼ਾਸਨ ਦੀ ਸਭਾ ਦੇ ਵਿੱਚ ਦ੍ਰੋਪਦੀ ਨੂੰ ਨਿਰਵਸਤਰ ਕਰਨ ਦਾ ਹੁਕਮ ਦਿੱਤਾ ਤੇ ਉਸ ਵੇਲੇ ਬੜੀਆਂ ਦੁਹਾਈਆਂ ਦਿੱਤੀਆਂ ਦ੍ਰੋਪਦੀ ਨੇ ਤੇ ਦੁਰਯੋਧਨ ਨੇ ਕਿਹਾ ਵੀ ਤੂੰ ਤਾਂ ਮੈਨੂੰ ਅੰਧੇ ਦੀ ਔਲਾਦ ਅੰਧਾ ਹੀ ਕਿਹਾ ਤੇ ਤੈਨੂੰ ਮੇਰੇ ਸਾਹਮਣੇ ਨਿਰਵਸਤਰ ਹੋਣ ਦੇ ਵਿੱਚ ਕੀ ਫਰਕ ਪੈਂਦਾ, ਭਾਵੇਂ ਕਿ ਉਹਦਾ ਇਹ ਢੰਗ ਤਰੀਕਾ ਸਹੀ ਨਹੀਂ ਸੀ, ਨਿੰਦਣ ਯੋਗ ਹੈ, ਪਰ ਕੇਵਲ ਇੱਕ ਜਾਦੂਗਰੀ ਦੀ ਗੱਲ ਹੈ ਕਿ ਜਦੋਂ ਤੱਕ ਬੰਦਾ ਸਮਝਦਾ ਨਹੀਂ ਉਦੋਂ ਤੱਕ ਕੇਵਲ ਟੱਕਰਾਂ ਹੀ ਮਾਰਦਾ, ਠੋਕਰਾਂ ਹੀ ਖਾਂਦਾ। ਸਾਹਿਬ ਕਹਿੰਦੇ ਇਹ ਜੋ ਦੁਨੀਆ ਸ਼ੇਹਰ ਮੇਲਾ, ਇਹ ਦੁਨੀਆ ਇੱਕ ਜਾਦੂਗਰੀ ਦੀ ਤਰ੍ਹਾਂ ਮੇਲਾ ਹੈ, ਇਹ ਸਦੀਵੀ ਦਸਤਗੀਰੀ ਨਾ ਹੈ, ਹੱਥ ਵਿੱਚ ਆਉਣ ਵਾਲਾ ਨਹੀਂ। ਜੋ ਵੇਖ ਰਹੇ ਹਾਂ ਉਹ ਛਲਾਵਾ ਹੈ, ਉਹ ਭੁਲੇਖਾ ਹੈ, ਤੇ ਜੋ ਨਹੀਂ ਦਿਸ ਰਿਹਾ ਉਹ ਅਸਲ ਵਿੱਚ ਤੱਤ ਹੈ, ਅਸਲੀਅਤ ਹੈ। ਇਹ ਜੋ ਦੁਨੀਆ ਸ਼ੇਹਰ ਮੇਲਾ ਦਸਤਗੀਰੀ ਨਾ ਹੈ, ਕਹਿੰਦੇ ਪਕੜ ਵਿੱਚ ਆਉਣ ਵਾਲਾ ਨਹੀਂ, ਹੱਥ ਵਿੱਚ ਆਉਣ ਵਾਲਾ ਨਹੀਂ ਹੈ। ਪਾਵਨ ਪੰਕਤੀਆਂ ਭਗਤ ਕਬੀਰ ਜੀ ਨੇ ਰਹਾਉ ਤੇ ਕੇਂਦਰਿਤ ਕੀਤੀਆਂ ਹਨ।
ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ।
ਜਦੋਂ ਵੀ ਕਿਤੇ ਚਰਚਾ ਹੁੰਦੀ ਸੀ ਇਹ ਪੜ ਪੜ ਕੇ ਕਿ ਫਲਾਣੇ ਗ੍ਰੰਥ ਵਿੱਚ ਆ ਝੂਠ ਲਿਖਿਆ, ਉਹ ਚਰਚਾ ਕਰਨ ਵਾਲੇ ਖੁਸ਼ ਹੁੰਦੇ ਸਨ। ਪਰ ਭਗਤ ਕਬੀਰ ਸਾਹਿਬ ਕਹਿ ਰਹੇ ਨੇ ਬੇਖਬਰ ਅਣਜਾਣ ਲੋਕ ਵਾਦ ਬਕਾਏ, ਵਾਦ ਵਕਾਦ ਦੀਆਂ ਫਜ਼ੂਲ ਗੱਲਾਂ ਵਿੱਚ ਪੈ ਗਏ। ਇਹਦੀ ਬਜਾਏ ਕਿ ਫਲਾਣਾ ਧਰਮ ਗ੍ਰੰਥ ਝੂਠਾ ਹੈ, ਫਲਾਣਾ ਸੱਚਾ ਹੈ, ਇਹਦੀ ਬਜਾਏ ਆਪਣੇ ਅੰਦਰ ਦੀ ਖੋਜ ਕਰਕੇ ਮਨੁੱਖ ਸਚਿਆਰ ਬਣਦਾ। ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਲੋਵਸ ਪਾਣੀ। ਕਾਇਆ ਮਾਂਜਸ ਕੌਣ ਗੁਨਾ, ਜੋ ਘੱਟ ਭੀਤਰ ਹੈ ਮਲਨਾ। ਲੌਕੀ ਅੱਠ ਸੱਠ ਤੀਰਥ ਨਹਾਈ, ਕੌਰਾ ਪੰਨ ਤਉ ਨਾ ਜਾਈ। ਕਹਿੰਦੇ ਲੋੜ ਤਾਂ ਅੰਤਿਸ਼ ਕਰਨ ਨੂੰ ਸ਼ੁੱਧ ਕਰਨ ਦੀ ਸੀ, ਪਰ ਇਹ ਕੇਵਲ ਵਾਦ ਵਾਦ ਵਿੱਚ, ਝਗੜਿਆਂ ਵਿੱਚ, ਮੇਰਾ ਚੰਗਾ ਤੇਰਾ ਮਾੜਾ, ਮੇਰਾ ਸੱਚਾ ਤੇਰਾ ਝੂਠਾ। ਪਰ ਜਦੋਂ ਪ੍ਰਭੂ ਨਾਲ ਕੋਈ ਜੁੜੀ ਹੋਈ ਆਤਮਾ ਹੋਵੇ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਹਾਦਰ ਸ਼ਾਹ ਨੇ ਪੁੱਛਿਆ ਸੀ ਕਿ ਤੁਹਾਡਾ ਖੂਬ ਕਿ ਸਾਡਾ ਖੂਬ, ਤੇ ਸਾਹਿਬ ਨੇ ਕਿਹਾ ਸੀ ਤੁਹਾਡਾ ਤੁਹਾਨੂੰ ਖੂਬ ਤੇ ਸਾਡਾ ਸਾਨੂੰ ਖੂਬ। ਭਾਵ ਸਾਹਿਬ ਕਹਿੰਦੇ ਇਸ ਤਰ੍ਹਾਂ ਦੇ ਝਗੜਿਆਂ ਵਿੱਚ ਨਹੀਂ ਪੈਣਾ, ਇਸ ਤਰ੍ਹਾਂ ਦੇ ਵਾਦ ਵਾਦ ਵਿੱਚ ਨਹੀਂ ਪੈਣਾ, ਸਗੋਂ ਆਪੇ ਦੀ ਖੋਜ ਕਰਨੀ ਹੈ, ਆਪੇ ਦੀ ਪੜਚੋਲ ਕਰਨੀ ਹੈ।
ਹੱਕ ਸੱਚ ਖਾਲਕ ਖਲਕ ਮਿਆਨੀ, ਸਿਆਮ ਮੂਰਤ ਨਾਹੀ।
ਆਪੇ ਦੀ ਖੋਜ ਕਰਨ ਤੋਂ ਬਿਨਾਂ ਬੰਦਾ ਜਾਂ ਤੇ ਸੱਤਵੇਂ ਅਸਮਾਨ ਵੱਲ ਝਾਕ ਲਾਈ ਬੈਠਾ ਕਿ ਪ੍ਰਭੂ ਕਿਸੇ ਸੱਤਵੇਂ ਅਸਮਾਨ ਤੇ ਬੈਠਾ, ਤੇ ਜਾਂ ਫਿਰ ਕਿਸੇ ਉਹ ਪੱਥਰ ਦੀ ਮੂਰਤੀ ਵਿੱਚ, ਵੀ ਇਹ ਸਿਆਮ ਮੂਰਤ ਪ੍ਰਭੂ ਦੀ ਮੂਰਤ ਹੈ। ਪਰ ਜਦੋਂ ਬੰਦਾ ਅੰਦਰ ਦੀ ਖੋਜ ਕਰੇਗਾ, ਇਹਨੂੰ ਪਰਮੇਸ਼ਰ ਸੱਤਵੇਂ ਅਸਮਾਨ ਤੇ ਨਹੀਂ, ਹਿਰਦੇ ਰੂਪੀ ਆਕਾਸ਼ ਤੇ ਬੈਠਾ ਨਜ਼ਰ ਆਵੇਗਾ, ਫਿਰ ਕਿਸੇ ਪੱਥਰ ਦੀ ਮੂਰਤ ਵਿੱਚ ਨਹੀਂ। ਆ ਸਰੀਰ ਰੂਪੀ ਜਿਹੜੀਆਂ ਮੂਰਤਾਂ ਨੇ, ਇਹਨਾਂ ਦੇ ਵਿੱਚ ਪਰਮਾਤਮਾ ਨਜ਼ਰ ਆਵੇਗਾ, ਕਿਉਂਕਿ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਇਹ ਮੂਰਤਾਂ ਤੇ ਇਹਦੇ ਵਿੱਚ ਉਹ ਆਪ ਬੈਠਾ ਹੋਇਆ। ਹੁਣ ਇਹਨਾਂ ਸਰੀਰਾਂ ਨਾਲ, ਜੀਵਾਂ ਨਾਲ ਤਾਂ ਉਹ ਨਫ਼ਰਤ ਕਰੇ, ਤੇ ਪੱਥਰਾਂ ਦੇ ਵਿੱਚੋਂ ਪਰਮੇਸ਼ਰ ਨੂੰ ਲੱਭੇ, ਧਰਤੀ ਤੇ ਖੜੋ ਕੇ ਜੀਵਾਂ ਨਾਲ, ਉਹਦੇ ਪੈਦਾ ਕੀਤੇ ਹੋਏ ਇਨਸਾਨਾਂ ਨਾਲ ਤਾਂ ਘਿਰਣਾ ਕਰੇ, ਤੇ ਸੱਤਵੇਂ ਆਕਾਸ਼ ਵੱਲ ਝਾਕ ਰੱਖੇ। ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ। ਜਾਂ ਕਾਰਨ ਤੂੰ ਵਾਂਗ ਦੇ ਦਿਲ ਹੀ ਭੀਤਰ ਜੋਏ। ਕਹਿੰਦੇ ਉੱਚਾ ਬੁਰਜ ਬਣਾ ਕੇ, ਆਕਾਸ਼ ਵੱਲ ਉੱਚਾ ਜਾ ਕੇ, ਉੱਚੀ ਵਾਂਗ ਦੇ ਕੇ ਇਹ ਯਤਨ ਕਰਦਾ ਵੀ ਸੱਤਵੇਂ ਆਕਾਸ਼ ਵਿੱਚ ਰਹਿੰਦਾ ਅੱਲਾ ਸੁਣ ਲਵੇ ਕਿਤੇ ਉਹ ਬੋਲੈ। ਤੂੰ ਇਹਦੀ ਜਗ੍ਹਾ ਕਿਤੇ ਆਪਣੇ ਦਿਲ ਦੇ ਅੰਦਰ ਆਵਾਜ਼ ਦੇ, ਉਹ ਤੇ ਤੇਰੇ ਦਿਲ ਅੰਦਰ ਬੈਠਾ ਹੋਇਆ। ਕਿਉਂਕਿ ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅੱਲਾ ਮਕਾਮਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮਕਾਮਾ ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੈ ਨਾ ਦੇਹੁਰਾ ਨਾ ਮਸੀਤ। ਪ੍ਰਭੂ ਭਗਤਾਂ ਨੇ ਵੇਖੋ ਮਹਾਰਾਸ਼ਟਰ ਦੀ ਧਰਤੀ ਤੇ ਰਹਿਣ ਵਾਲੇ ਭਗਤ ਨਾਮਦੇਵ ਤੇ ਸਮੇਂ ਦਾ ਸੱਚ ਕਿਹਾ, ਕਹਿਣ ਲੱਗੇ ਹਿੰਦੂ ਮੰਦਿਰ ਪੂਜਦਾ ਮੁਸਲਮਾਨ ਮਸੀਤ ਪੂਜਦਾ ਪਰ ਨਾਮਦੇਵ ਤੇ ਆਪਣੇ ਹਿਰਦੇ ਨੂੰ ਖੋਜਦਾ ਹੈ ਕਿਉਂਕਿ ਹਿਰਦੇ ਵਿੱਚ ਪਰਮਾਤਮਾ ਵੱਸਦਾ। ਇਸ ਕਰਕੇ ਜੇ ਕੋਈ ਗਲਤ ਮਲਤ ਸਾਖੀਆਂ ਜੋੜ ਕੇ ਪ੍ਰਭੂ ਭਗਤਾਂ ਨੂੰ ਉਹਨਾਂ ਨੂੰ ਕਿਸੇ ਤਰ੍ਹਾਂ ਕਰਮ ਕਾਂਡੀ ਦਿਖਾਇਆ ਵੀ ਗਿਆ ਪਰ ਆਪਾਂ ਉਹਨਾਂ ਦੀ ਬਾਣੀ ਤੋਂ ਸੇਧ ਲੈਣੀ ਹੈ ਵੀ ਇੰਨੇ ਇਨਕਲਾਬੀ ਬੋਲ ਉਹਨਾਂ ਦੇ ਹਿੰਦੂ ਪੂਜੈ ਦਿਓਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੈ ਨਾ ਦਿਓਰਾ ਨਾ ਮਸੀਤ। ਕਹਿੰਦੇ ਭਗਤ ਨਾਮਦੇਵ ਨੇ ਉੱਥੇ ਪੂਜਾ ਕੀਤੀ ਜਿੱਥੇ ਨਾ ਮੰਦਿਰ ਨਾ ਮਸੀਤ, ਉਹਨੇ ਤੇ ਹਿਰਦੇ ਵਿੱਚ ਵੱਸਦੇ ਪਰਮਾਤਮਾ ਨੂੰ ਵੇਖਿਆ। ਧਰਮ ਸਥਾਨਾਂ ਤੋਂ ਸੇਧ ਲਈ ਹੈ ਪਰ ਖੋਜ ਜਿਹੜੀ ਆ ਉਹ ਅੰਤਰਮੁਖੀ ਆ, ਆਪੇ ਦੀ ਪੜਚੋਲ ਹੈ।
ਹੱਕ ਸੱਚ ਖਾਲਕ ਖਲਕ ਮਿਆਮੇ ਸਿਆਮ ਮੂਰਤ ਨਾਹੀ।
ਪ੍ਰਭੂ ਜਿਹੜਾ ਸੱਚ ਹੈ ਸਦੀਵ ਹੋਂਦ ਵਾਲਾ ਉਹ ਇਸ ਖਲਕਤ ਵਿੱਚ ਰਹਿੰਦਾ, ਕਿਸੇ ਸਾਵਲੀ ਮੂਰਤ ਵਿੱਚ ਨਹੀਂ, ਨਾ ਕਿਸੇ ਸਤਵੇਂ ਆਕਾਸ਼ ਤੇ ਹੈ।
ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ।
ਬੰਦਾ ਬਾਹਰ ਮੁਖੀ ਹੋ ਕੇ ਤੀਰਥਾਂ ਦੇ ਇਸ਼ਨਾਨ ਕਰਨ ਜਾਂਦਾ ਪਰ ਸਾਹਿਬ ਕਹਿੰਦੇ ਤੇਰੇ ਅੰਦਰ ਪਰਮਾਤਮਾ ਰੂਪੀ ਦਰਿਆ ਵਗ ਰਿਹਾ, ਕਦੇ ਆਪਣੇ ਮਨ ਦਾ ਇਸ਼ਨਾਨ ਅੰਦਰਲੇ ਤੀਰਥ ਤੇ ਵੀ ਕਰਨ ਦਾ ਯਤਨ ਕਰ, ਕਿਉਂਕਿ ਉਹ ਗੁਸ਼ਲ ਕਰਦਨ ਬੂਦ ਭਾਵ ਜਿਹੜਾ ਤੇਰੇ ਅੰਤਸ਼ ਕਰਨ ਦੇ ਵਿੱਚੋਂ ਦੀ ਪਰਮਾਤਮਾ ਰੂਪੀ ਦਰਿਆ ਲੰਘ ਰਿਹਾ ਉਹਦੇ ਵਿੱਚ ਚੁਬੀਆਂ ਮਾਰ। ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੇ, ਸਤਿਗੁਰ ਪਾਇਆ ਪੂਰਾ ਨਹਾਵਣ ਪਸ਼ੂ ਪ੍ਰੇਤੋਂ ਦੇਵ ਕਰੇ। ਸੱਚਮੁੱਚ ਪਸ਼ੂ ਬਿਰਤੀਆਂ ਵਾਲੇ ਪ੍ਰੇਤ ਬਿਰਤੀਆਂ ਵਾਲੇ ਦੇਵ ਬਿਰਤੀਆਂ ਦੇ ਧਾਰਨੀ ਬਣ ਜਾਂਦੇ ਨੇ ਜਦੋਂ ਅੰਤਰ ਆਤਮੇ ਇਸ਼ਨਾਨ ਕਰਨਾ ਆ ਜਾਵੇ।
ਕਰ ਫਕਰ ਦਾਇਮ ਲਾਏ ਚਸਮੇ ਜਹਿ ਤਹਾਂ ਮੌਜੂਦ।
ਕਬੀਰ ਜੀ ਸਿੱਖਿਆ ਦੇ ਰਹੇ ਨੇ ਜੇ ਕਿਤੇ ਫਕੀਰੀ ਦੀਆਂ ਬੰਦਗੀ ਦੀਆਂ ਐਨਕਾਂ ਲਾ ਕੇ ਵੇਖੇ ਤੇ ਫਿਰ ਹਰ ਤਹਾਂ ਜੈ ਤੈ ਮੌਜੂਦ ਦਾ ਅਰਥ ਹੈ ਵੀ ਹਰ ਥਾਂ ਤੇ ਤੈਨੂੰ ਉਹ ਮੌਜੂਦ ਨਜ਼ਰ ਆਵੇਗਾ।
ਅੱਲਾਹ ਪਾਕ ਪਾਕ ਹੈ ਸਕ ਕਰੋ ਜੇ ਦੂਸਰ ਹੋਏ।
ਅੱਲਾਹ ਵਾਹਿਗੁਰੂ ਪਰਮੇਸ਼ਰ ਖੁਦਾ ਰਾਮ ਜਿਹੜਾ ਹੈ ਉਹ ਬਿਲਕੁਲ ਪਵਿੱਤਰ ਹੈ ਨਿਰਮਲ ਹੈ। ਸ਼ੱਕ ਤੇ ਤਾਂ ਕਰੀਏ ਵੀ ਜੇ ਕੋਈ ਦੂਜਾ ਉਹਦੇ ਵਰਗਾ ਕੋਈ ਹੋਰ ਹੋਵੇ।
ਕਬੀਰ ਕਰਮ ਕਰੀਮ ਕਾ ਉਹ ਕਰੈ ਜਨ ਸੋਏ।
ਸੋਝੀ ਉਹਨੂੰ ਪ੍ਰਾਪਤ ਹੁੰਦੀ ਹੈ ਜਿਹਦੇ ਤੇ ਮਾਲਕ ਦਾ ਨਦਰੇ ਕਰਮ ਹੋ ਜਾਂਦਾ। ਹੇ ਕਬੀਰ ਜਿਹਦੇ ਤੇ ਮਾਲਕ ਨਦਰੇ ਕਰਮ ਕਰਦਾ ਉਹ ਇਹ ਜਾਣਦਾ ਵੀ ਉਹ ਹੀ ਮੇਰੇ ਤੇ ਨਦਰੇ ਕਰਮ ਕਰਨ ਵਾਲਾ, ਨਦਰੇ ਅਨਾਇਤ ਕਰਨ ਵਾਲਾ, ਮੇਰੇ ਤੇ ਬਖਸ਼ਿਸ਼ਾਂ ਕਰਨ ਵਾਲਾ। ਜਿਹਦੇ ਤੇ ਉਹ ਕਰਮ ਕਰ ਦੇਵੇ, ਫਜ਼ਲ ਕਿਰਪਾ ਕਰ ਦੇਵੇ, ਮਿਹਰ ਕਰ ਦੇਵੇ, ਉਸ ਜੀਵ ਨੂੰ ਫਿਰ ਸੋਝੀ ਆਉਂਦੀ ਹੈ ਵੀ ਬਾਹਰ ਨਹੀਂ ਭਟਕਣਾ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾਹੇ। ਸਤਿਗੁਰੂ ਕਿਰਪਾ ਕਰਨ ਪਵਿੱਤਰ ਪਾਵਨ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਅਖੀਰਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਅੱਲਾਹ ਪਾਕ ਪਾਕ ਹੈ ਸਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ ਉਹ ਕਰੈ ਜਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।